You're with SBS Radio. Find more great stories in your language at sbs.com.au.
ਪਿਆਰੇ ਦੋਸਤੋ, ਭਾਰਤ ਤੋਂ ਖਬਰਾਂ ਆ ਰਹੀਆਂ ਨੇ ਕਿ ਆਸਟ੍ਰੇਲੀਅਨ ਹਾਈ ਕਮਿਸ਼ਨ ਵੱਲੋਂ ਭਾਰਤ ਵਿੱਚ ਫਸੇ ਆਪਣੇ ਨਾਗਰਿਕ ਜਾਂ ਸਥਾਈ ਨਿਵਾਸੀ ਕੱਢਣ ਲਈ ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ, ਪਰ ਡਿਪਾਰਟਮੈਂਟ ਵੱਲੋਂ ਖਾਸ ਤੌਰ 'ਤੇ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਸਿਰਫ ਸਿਟੀਜ਼ਨ, PR ਅਤੇ ਕੁਝ ਹੋਰ ਖਾਸ ਛੋਟਾਂ ਵਾਲੇ ਲੋਕ ਹੀ ਜਹਾਜ਼ ਦੀ ਬਾਰੀ ਨੂੰ ਇਸ ਵਾਰ ਹੱਥ ਪਾ ਸਕਦੇ ਨੇ। SBS ਪੰਜਾਬੀ ਵੱਲੋਂ ਡਿਪਾਰਟਮੈਂਟ ਨੂੰ ਸੰਪਰਕ ਕੀਤਾ ਗਿਆ ਸੀ, ਉਹਨਾਂ ਵੱਲੋਂ ਇਹ ਸਮੁੱਚੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਕੀਤੀ ਹੈ ਅਤੇ ਇਸ ਸਿਲਸਿਲੇ 'ਚ ਇੱਕ ਆਰਟੀਕਲ ਸਾਡੀ ਵੈਬਸਾਈਟ 'ਤੇ ਮੌਜੂਦ ਹੈ। ਪਰ ਯਕੀਨ ਜਾਣਿਓ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਆਸਟ੍ਰੇਲੀਆ ਦਾ ਵੀਜ਼ਾ ਤਾਂ ਹੈਗਾ, ਕਿਸੇ ਨਾ ਕਿਸੇ ਕਾਰਨ ਵੱਸ ਉਹ ਭਾਰਤ ਗਏ ਹੋਏ ਸੀ, ਪਰ ਵਾਪਸ ਪਰਤਣਾ ਉਹਨਾਂ ਲਈ ਇਹਨਾਂ ਯਾਤਰਾ ਪਾਬੰਦੀਆਂ ਦੇ ਚੱਲਦਿਆਂ ਥੋੜ੍ਹਾ ਮੁਸ਼ਕਲ ਹੋ ਰਿਹਾ। ਟੈਲੀਫੋਨ ਲਾਈਨ 'ਤੇ ਇਸ ਵੇਲੇ ਰਮਨਦੀਪ ਕੌਰ ਬਰਾੜ ਨੇ ਸਾਂਝ ਬਣਾਈ ਆ। ਉਹਨਾਂ ਕੋਲ ਆਸਟ੍ਰੇਲੀਆ ਦਾ ਵੀਜ਼ਾ ਤਾਂ ਹੈ, ਪਰ ਇਸ ਵੇਲੇ ਉਹਨਾਂ ਨੂੰ ਵਾਪਸ ਪਰਤਣ 'ਚ ਦਿੱਕਤ ਆ ਰਹੀ ਹੈ। ਸੋ ਕਿਸ ਕਿਸਮ ਦੀਆਂ ਮੁਸ਼ਕਲਾਂ ਨੇ, ਆਓ ਉਹਨਾਂ ਤੋਂ ਜਾਣਦੇ ਹਾਂ। ਹਾਂਜੀ ਰਮਨ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਜੀ ਦੱਸੋ ਸਾਨੂੰ, ਕਿਹੜੇ ਵੀਜ਼ੇ 'ਤੇ ਹੋ ਤੁਸੀਂ ਅਤੇ ਭਾਰਤ ਕਿਸ ਸਿਲਸਿਲੇ 'ਚ ਜਾਣਾ ਹੋਇਆ?
ਮੈਂ 482 ਵੀਜ਼ਾ 'ਤੇ ਹਾਂ, ਜਿਹਦੇ 'ਚ ਇੰਪਲੋਇਰ ਨੇ ਮੈਨੂੰ ਸਪੌਂਸਰ ਕੀਤਾ ਹੋਇਆ। ਮੈਂ ਐਕਚੁਅਲੀ  12th ਮਾਰਚ ਨੂੰ ਇੰਡੀਆ ਆਈ ਸੀ 2 ਵੀਕਸ ਲਈ ਆਪਣੇ ਬ੍ਰਦਰ ਦੀ ਵੈਡਿੰਗ ਅਟੈਂਡ ਕਰਨ ਲਈ, ਬਟ ਹੁਣ ਇੱਥੇ ਜਿੱਦਾਂ ਸਟਕ ਹੋ ਗਏ ਹਾਂ ਅਸੀਂ।
ਜੀ, ਤੇ ਉਸ ਵੇਲੇ ਤਾਂ ਹਾਲਾਤ ਹਜੇ ਕੁਛ ਠੀਕ ਸੀਗੇ?
ਜ਼ਿਆਦਾ ਰਿਸਟ੍ਰਿਕਸ਼ਨਸ ਨਹੀਂ ਸੀ, ਕੁਛ ਇੰਨਾ ਬੈਨ ਵੀ ਨਹੀਂ ਸੀ। ਸਿਰਫ ਜਿੱਦਾਂ ਇੱਦਾਂ ਕਹਿ ਰਹੇ ਸੀ ਕਿ ਇੰਡੀਆ ਵਾਲੇ ਮਤਲਬ ਹੋ ਸਕਦਾ ਤੁਹਾਨੂੰ ਏਅਰਪੋਰਟ 'ਤੇ ਰੋਕਣ ਜਾਂ ਤੁਹਾਡਾ ਚੈੱਕਅਪ ਕਰਨ, ਸਮਥਿੰਗ ਲਾਈਕ ਦੈਟ। ਬਟ ਮਤਲਬ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ, ਕੋਈ ਦਿੱਕਤ ਨਹੀਂ ਆਈ। ਬਟ ਅਰਾਊਂਡ 2021 ਮਾਰਚ ਦੇ ਕਰੀਬ ਥੋੜ੍ਹਾ ਹੋ ਗਿਆ ਸੀਗਾ ਜਦੋਂ ਬੈਨ ਕੀਤਾ ਇਹਨਾਂ ਨੇ, ਬਟ ਸਾਡੀ ਫਲਾਈਟ ਸੀਗੀ 24-25 ਮਾਰਚ ਦੇ ਆਸ ਪਾਸ, ਸੋ ਜੋ ਕੈਂਸਲ ਹੋ ਗਈ ਸੀ।
ਤੇ ਤੁਹਾਡਾ ਪਰਿਵਾਰ ਇੱਥੇ ਰਹਿੰਦਾ ਜਾਂ ਤੁਸੀਂ ਇਕੱਲੇ ਰਹਿੰਦੇ ਹੋ? ਥੋੜਾ ਜਿਹਾ ਆਪਣੇ ਹਾਲਾਤਾਂ ਬਾਰੇ ਜ਼ਰੂਰ ਦੱਸੋ ਤੇ ਕਿੱਥੇ ਕੰਮ ਕਾਰ ਕਰਦੇ ਹੋ?
ਹਾਂਜੀ, ਮੈਂ ਤੇ ਮੇਰੇ ਹਸਬੈਂਡ ਉਧਰ ਬਾਹਰ ਰਹਿ ਰਹੇ ਹਾਂ, ਤੇ ਮੇਰੇ ਹਸਬੈਂਡ ਦੇ ਪੇਰੈਂਟਸ ਵੀ ਨਾਲ ਗਏ ਹੋਏ ਮਤਲਬ ਉੱਥੇ ਸੀਗੇ, ਟੂਰਿਸਟ ਵੀਜ਼ਾ ਤੇ ਆਏ ਸੀ, 1 ਸਾਲ ਤੋਂ ਰਹਿ ਰਹੇ ਸੀ ਸਾਡੇ ਨਾਲ, ਤੇ ਅਸੀਂ ਉਹਨਾਂ ਨੂੰ ਵੀ ਆਪਣੇ ਨਾਲ ਵਾਪਿਸ ਇੱਥੇ ਇੰਡੀਆ ਵਾਪਿਸ ਲੈ ਆਏ ਹਾਂ। ਉਹ ਤਾਂ ਸਾਡੇ ਨਾਲ ਇੱਥੇ ਹੀ ਸੇਫ ਹੈ, ਤੇ ਸਾਡੇ ਹੋਰ ਵੀ ਫੈਮਿਲੀ ਮੈਂਬਰਸ ਆ ਜੋ ਸਾਡੇ ਨਾਲ ਰਹਿ ਰਹੇ ਆ, ਜਿੱਦਾਂ ਕਿ ਮੇਰੇ ਹਸਬੈਂਡ ਦੇ ਬ੍ਰਦਰ ਤੇ ਉਹਨਾਂ ਦੀ ਵਾਈਫ, ਅਸੀਂ ਐਜ਼ ਅ ਜੁਆਇੰਟ ਫੈਮਿਲੀ ਰਹਿ ਰਹੇ ਹਾਂ, ਉਹ ਉੱਥੇ ਹੀ ਹੈ। ਮੈਂ ਜਿਲੋਂਗ 'ਚ ਇੱਕ GP ਕਲੀਨਿਕ ਵਿੱਚ ਐਜ਼ ਅ ਪ੍ਰੈਕਟਿਸ ਨਰਸ, ਐਜ਼ ਅ ਰਜਿਸਟਰਡ ਨਰਸ ਕੰਮ ਕਰ ਰਹੀ ਹਾਂ, ਮੈਂ ਫੁੱਲ ਟਾਈਮ ਕੰਮ ਕਰ ਰਹੀ ਹਾਂ ਉੱਥੇ।
ਤੀ ਡਿਪਾਰਟਮੈਂਟ ਨੂੰ ਦੱਸਿਆ ਕਿ ਮੇਰਾ ਉੱਥੇ ਜਾਣਾ ਕਿਉਂ ਜ਼ਰੂਰੀ ਆ, ਇੱਕ ਫਰੰਟ ਲਾਈਨ ਵਰਕਰ ਵਜੋਂ, ਇੱਕ ਹੈਲਥ ਕੇਅਰ ਵਰਕਰ ਵਜੋਂ, ਕੀ ਇਸ ਸਿਲਸਿਲੇ 'ਚ ਦੱਸਿਆ ਗਿਆ ਹਾਈ ਕਮਿਸ਼ਨ ਨੂੰ?
ਹਾਂਜੀ, ਜਿੱਦਾਂ ਮੈਂ ਕੁਝ ਨਿਊਜ਼ ਸੁਣ ਰਹੀ ਸੀ ਕਿ ਮੇ ਬੀ ਉਹ ਹੈਲਥ ਕੇਅਰ ਵਰਕਰਸ ਨੂੰ ਅਲਾਓ ਕਰਨ ਕਿ ਅਸੀਂ ਟਰੈਵਲ ਕਰ ਸਕਦੇ ਹਾਂ ਐਜ਼ ਏ ਫਰੰਟ ਲਾਈਨ ਵਰਕਰ, ਸੋ ਮੈਂ ਟਰਾਈ ਕੀਤਾ ਕਿ ਐਗਜ਼ੈਂਪਸ਼ਨ ਅਪਲਾਈ ਕੀਤੀ ਕਿ ਮੈਂ 482 ਫੁੱਲ ਟਾਈਮ ਵਰਕਰ ਹਾਂ ਉੱਥੇ, ਐਜ਼ ਏ ਰਜਿਸਟਰਡ ਨਰਸ ਕੰਮ ਕਰ ਰਹੀ ਹਾਂ, ਪਲੀਜ਼ ਮੈਨੂੰ ਅਲਾਓ ਕੀਤਾ ਜਾਵੇ। ਕਿਉਂਕਿ ਮਤਲਬ ਹੁਣ ਬੇਸ਼ੱਕ ਅਸੀਂ ਉੱਥੋਂ ਦੇ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਨਹੀਂ ਹਾਂ, ਬਟ ਕਾਫੀ ਸਾਲਾਂ ਤੋਂ 3-4 ਸਾਲ ਤੋਂ ਜਿੱਦਾਂ ਉੱਥੇ ਰਹਿ ਰਹੇ ਹਾਂ, ਫਿਰ ਵੀ ਮਤਲਬ ਏਦਾਂ ਹੀ ਲੱਗਦਾ ਕਿ ਉਹੀ ਸਾਡਾ ਘਰ ਹੈ। ਹੁਣ ਇੱਥੇ ਕੁਛ ਨਹੀਂ ਹੈ, ਨਾ ਹੀ ਕੋਈ ਇਨਕਮ ਦਾ ਸੋਰਸ ਹੈ ਇੰਡੀਆ ਵਿੱਚ, ਹੁਣ ਮਤਲਬ ਸਭ ਕੁਛ ਉੱਥੇ ਹੈ। ਮੈਂ ਉਹਨਾਂ ਨੂੰ ਪੂਰਾ ਡਿਟੇਲ ਵਿੱਚ ਦੱਸਿਆ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਇੱਕ ਤਾਂ ਇੰਪਲੋਇਮੈਂਟ ਕੰਟਰੈਕਟ ਪ੍ਰੋਵਾਈਡ ਕਰੋ, ਇੱਕ ਇੰਪਲੋਇਰ ਤੋਂ ਲੈਟਰ ਦਿਓ। ਮੈਂ ਡਾਕੂਮੈਂਟਸ ਦੇ ਤੇ, ਬਟ ਮੈਂ ਜਦੋਂ ਇੰਪਲੋਇਰ ਨੂੰ ਕੰਟਰੈਕਟ ਕੀਤਾ ਉਹ ਕੁਛ ਜ਼ਿਆਦਾ ਹੈਲਪਫੁਲ ਨਹੀਂ ਸੀ, ਉਹਨਾਂ ਨੇ ਲੈਟਰ ਨਹੀਂ ਦਿੱਤਾ, ਫਿਰ ਮੈਂ ਮਤਲਬ ਫਰਦਰ ਪ੍ਰੋਸੀਡ ਨਹੀਂ ਕਰ ਸਕੀ ਉਹਦੇ ਨਾਲ।
ਤੁਹਾਨੂੰ ਲੱਗਦਾ ਕਿ ਉਹ ਕਾਗਜ਼ ਜ਼ਰੂਰੀ ਸੀ ਜਿਹਦੇ ਬਿਨਾਂ ਤੇ ਤੁਹਾਨੂੰ ਆਉਣ ਦੀ ਇਜਾਜ਼ਤ ਮਿਲਣੀ ਸੀ?
ਜੀ, ਉਸ ਤੋਂ ਬਾਅਦ ਮੈਂ ਦੁਬਾਰਾ ਉਹਨਾਂ ਨੂੰ ਕੰਟੈਕਟ ਕੀਤਾ, ਮਤਲਬ ਦੁਬਾਰਾ ਅਪਲਾਈ ਕੀਤਾ, ਬਟ 3-4 ਦਿਨ ਹੋ ਗਏ ਹਜੇ ਤੱਕ ਉਹਨਾਂ ਵੱਲੋਂ ਕੁਛ ਰਿਪਲਾਈ ਨਹੀਂ ਆਇਆ। ਮੈਂ ਉਹਦੇ ਵਿੱਚ ਐਕਸਪਲੇਨ ਕੀਤਾ ਸੀ ਕਿ ਇੰਪਲੋਇਰ ਨੇ ਮੈਨੂੰ ਲੈਟਰ ਨਹੀਂ ਦਿੱਤੀ, ਬਟ ਪਲੀਜ਼ ਮੈਨੂੰ ਇਫ ਪੋਸੀਬਲ ਅਲਾਓ ਕੀਤਾ ਜਾਵੇ ਤਾਂ ਕਿ ਮੈਂ ਆਪਣਾ ਕੰਮ ਉੱਥੇ ਜਾ ਕੇ ਸਟਾਰਟ ਕਰ ਸਕਾਂ, ਬਟ ਕੋਈ ਰਿਪਲਾਈ ਨਹੀਂ ਆਇਆ ਹਜੇ ਤੱਕ।
ਥੋੜ੍ਹਾ ਜਿਹਾ ਦੱਸਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ ਕਿ ਕਿਹੜੀਆਂ ਗੱਲਾਂ ਜਿਨ੍ਹਾਂ ਦੇ ਮੱਦੇਨਜ਼ਰ ਤੁਹਾਡਾ ਇੱਥੇ ਹੋਣਾ ਲਾਜ਼ਮੀ ਹੈ ਜਾਂ ਜ਼ਰੂਰੀ ਹੈ?
ਹਾਂਜੀ, ਉੱਥੇ ਜਿੱਦਾਂ ਬਿੱਲ ਵਗੈਰਾ, ਰੈਂਟ, ਘਰ ਦਾ ਰੈਂਟ, ਸਾਰਾ ਕੁਛ ਉੱਦਾਂ ਹੀ ਓਬਵੀਅਸ ਆ ਰਿਹਾ ਆ, ਤੇ ਕੋਈ ਇਨਕਮ ਦਾ ਸੋਰਸ ਨਹੀਂ, ਜੋ ਫਿਰ ਥੋੜੀ ਬਹੁਤ ਪਹਿਲਾਂ ਦੀ ਸੇਵਿੰਗ ਕੀਤੀ ਹੋਈ ਆ ਉਹ ਸਾਰੀ ਇੱਦਾਂ ਹੀ ਜਾ ਰਹੀ ਹੈ। ਮਤਲਬ ਇੱਥੇ ਵੀ ਕੋਈ ਇਨਕਮ ਦਾ ਖਾਸ ਸੋਰਸ ਨਹੀਂ ਹੈਗਾ ਗਾ, ਇੱਥੇ ਤਾਂ ਜਿੱਦਾਂ ਫ੍ਰੀ ਹੁਣ ਵਿਹਲੇ ਬੈਠੇ ਹੋਏ, ਨਾ ਹੀ ਇੱਥੇ ਕੋਈ ਜੋਬ ਕਰ ਸਕਦੇ, ਕੁਛ ਨਹੀਂ ਕਰ ਸਕਦੇ, ਤੇ ਉੱਥੇ ਉੱਦਾਂ ਹੀ ਰੈਂਟ ਆ ਰਹੇ, ਉੱਦਾਂ ਹੀ ਸਭ ਕੁਛ ਬਿੱਲ ਵਗੈਰਾ ਆ ਰਹੇ ਆ, ਸੋ ਮਤਲਬ ਉਹ ਸੇਵਿੰਗ ਜੋ ਥੋੜੀ ਬਹੁਤ ਆਪਾਂ ਕੀਤੀ ਹੁੰਦੀ ਉਹਦੇ 'ਚ ਸਭ ਕੁਛ ਜਾ ਰਿਹਾ, ਤੇ ਇਟਸ ਰੀਅਲੀ ਹਾਰਡ, ਬਹੁਤ ਮੁਸ਼ਕਿਲ ਲੱਗ ਰਿਹਾ ਇਸ ਟਾਈਮ। ਮੈਂਟਲ ਹੈਲਥ 'ਤੇ ਵੀ ਬਹੁਤ ਤੋੜ ਲੈ ਰਹੀ ਹੈ ਗੱਲ, ਮਤਲਬ ਇੱਕ ਤਰ੍ਹਾਂ ਡਿਪਰੈਸਡ ਹੋਏ ਬੈਠੇ ਹਾਂ ਇੱਥੇ, ਟੈਨਸ਼ਨ ਸਾਰਾ ਦਿਨ। ਸੋ
ਥੋੜ੍ਹਾ ਜਿਹਾ ਦੱਸੋਗੇ ਸਾਨੂੰ ਕਿ ਜਿਹੜੇ ਹੁਣ ਹਵਾਈ ਉਡਾਣਾਂ ਦੀ ਗੱਲ ਕੀਤੀ ਜਾ ਰਹੀ ਆ, ਕੀ ਉਸ ਸਿਲਸਿਲੇ ਤੁਸੀਂ ਹਾਈ ਕਮਿਸ਼ਨ ਨੂੰ ਪੁੱਛਿਆ ਕਿ ਸਾਡਾ ਬਣਦਾ ਜਾਣਾ ਕਿ ਨਹੀਂ ਬਣਦਾ?
ਨਹੀਂ, ਉਹਨਾਂ ਨਾਲ ਮੈਂ ਕੋਈ ਕੰਟੈਕਟ ਨਹੀਂ ਕੀਤਾ। ਮੈਂ ਸਿਰਫ ਐਗਜ਼ੈਂਪਸ਼ਨ ਅਪਲਾਈ ਕੀਤੀ ਸੀ, ਮੈਨੂੰ ਇੱਦਾਂ ਲੱਗਾ ਸੀ ਕਿ ਜੇ ਮਤਲਬ ਉਹਨਾਂ ਨੇ ਦੇਤਾ ਮੈਨੂੰ ਅਲਾਓ ਕੀਤਾ ਤਾਂ ਜੋ ਚਾਰਟਰ ਫਲਾਈਟਸ ਜਾ ਰਹੀਆਂ ਹੈ, ਬੇਸ਼ੱਕ ਉਹਨਾਂ ਦੀ ਟਿਕਟ ਜੀ ਤਾਂ ਕਾਫੀ ਜ਼ਿਆਦਾ ਹੈ, ਅਫੋਰਡ ਮਤਲਬ ਇਟਸ ਡਿਫੀਕਲਟ, ਬਟ ਫਿਰ ਵੀ ਚਲੋ ਜਾਣਾ ਤਾਂ ਹੈ ਹੀ। ਜੇ ਅਲਾਓ ਕੀਤਾ ਤਾਂ ਫਿਰ ਉਹਨਾਂ ਚਾਰਟਰ ਫਲਾਈਟਸ ਦੇ ਥਰੂ ਟਰਾਈ ਕਰੂੰਗੀ ਜਾਣ ਦੀ, ਬਟ ਨਹੀਂ
ਜੀ। ਬਹੁਤ ਬਹੁਤ ਧੰਨਵਾਦ ਰਮਨ ਸਾਡੇ ਨਾਲ ਗੱਲ ਕਰਨ ਲਈ ਤੇ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ।
ਧੰਨਵਾਦ ਜੀ, ਥੈਂਕਸ।
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਭਾਰਤ ਤੋਂ ਸਾਡੇ ਨਾਲ ਮਨਜਿੰਦਰ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਹਾਲ ਹੀ ਵਿੱਚ ਉਹ ਭਾਰਤ ਗਏ ਸੀ ਪਰ ਹੁਣ ਉਹਨਾਂ ਦਾ ਵਾਪਸ ਪਰਤਣਾ ਥੋੜ੍ਹਾ ਮੁਸ਼ਕਲ ਹੋ ਗਿਆ ਕਿਉਂਕਿ ਸਰਕਾਰ ਵੱਲੋਂ ਪਾਬੰਦੀਆਂ ਲਾਈਆਂ ਗਈਆਂ ਨੇ ਯਾਤਰਾ ਨਾਲ ਸੰਬੰਧਿਤ। ਆਓ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਇਸ ਸਮੱਸਿਆ 'ਚ ਕਿਵੇਂ ਪਏ। ਹਾਂਜੀ ਮਨਜਿੰਦਰ, ਕੀ ਹਾਲ ਹੈ?
ਸਿਗਲ ਭਾਅ ਜੀ, ਠੀਕ ਠਾਕ ਭਾਈ, ਤੁਸੀਂ ਸੁਣਾਓ
ਜੀ। ਦੱਸੋ ਸਾਨੂੰ ਕਿਹੜੇ ਵੀਜ਼ੇ 'ਤੇ ਹੋ ਤੁਸੀਂ ਆਸਟ੍ਰੇਲੀਆ 'ਚ ਅਤੇ ਇਸ ਵੇਲੇ ਭਾਰਤ ਕਿਸ ਸਿਲਸਿਲੇ 'ਚ ਗਏ ਹੋਏ ਹੋ?
ਭਾਅ ਜੀ ਮੇਰਾ ਵੀਜ਼ਾ 457 ਅਤੇ ਮੈਂ ਆਪਣੀ ਮੈਰਿਜ ਦੇ ਸਿਲਸਿਲੇ 'ਚ ਗਿਆ ਸੀਗਾ। 12th February ਨੂੰ ਮੇਰੀ ਮੈਰਿਜ ਸੀਗੀ
ਜੀ। ਉਹਦੀਆਂ ਵੀ ਵਧਾਈਆਂ ਫਿਰ ਤਾਂ, ਪਰ ਬੁਰੇ ਫਸੇ, ਸਮਾਂ ਥੋੜ੍ਹਾ ਜਿਹਾ ਅਜੀਬ ਹੈ।
ਹਾਂਜੀ ਹਾਂਜੀ ਭਾਅ ਜੀ, ਐਕਚੁਲੀ ਭਾਅ ਜੀ ਮੇਰੀ ਰਿਟਰਨ ਸੀ 27th March ਦੀ, ਅਤੇ ਮੈਂ ਜਦੋਂ ਆਪਣੀ ਨਿਊਜ਼ ਦੇਖੀ ਵੀ ਪ੍ਰਾਈਮ ਮਿਨਿਸਟਰ ਸਾਹਿਬ ਉਹਨਾਂ ਨੇ ਕਿਹਾ ਵੀ ਐਜ਼ ਸੂਨ ਐਜ਼ ਪੋਸੀਬਲ ਵਾਪਸ ਆਓ, ਤਾਂ ਮੈਂ ਚੇਂਜ ਕਰਾ ਕੇ 20th March ਰਿਟਰਨ ਕਰਵਾਈ ਸੀਗੀ ਆਪਣੀ। ਦੈਨ ਸਡਨਲੀ ਜੋ 19th ਨੂੰ ਮੈਂ ਏਅਰਪੋਰਟ ਲਈ ਦਿੱਲੀ ਜਾ ਰਿਹਾ ਸੀ ਅਤੇ ਮੈਨੂੰ ਮੈਸੇਜ ਆ ਗਿਆ ਵੀ ਬਾਰਡਰ ਕਲੋਜ਼ ਹੋ ਗਏ ਨੇ ਫਰੋਮ ਫਰਾਈਡੇ ਫਰਾਈਡੇ ਆਫਟਰ 9 PM। ਸੋ ਮੈਂ ਫਿਰ ਇੱਥੇ ਹੀ ਵਾਪਿਸ ਆਪਣੇ ਆ ਗਿਆ
ਜੀ। ਕਿਹੜਾ ਪਿੰਡ ਸ਼ਹਿਰ ਤੁਹਾਡਾ?
ਭਾਅ ਜੀ ਮੈਂ ਗੁਰਦਾਸਪੁਰ ਡਿਸਟ੍ਰਿਕਟ ਆ, ਪਿੰਡ ਮੇਰਾ ਸੁਲਤਾਨਪੁਰ ਚੀਮਾ
ਜੀ। ਤੇ ਫਿਰ ਹੁਣ ਤੁਹਾਡੀ ਪਤਨੀ ਦੀ ਵੀ ਫਾਈਲ ਤੁਹਾਨੂੰ ਲਾਉਣੀ ਪੈਣੀ ਹੈ ਨਾਲ, ਤੇ ਉਹਨੂੰ ਵੀ ਕਾਫੀ ਵਕਤ ਲੱਗ ਜਾਣਾ ਹੁਣ ਤਾਂ।
ਪਹਿਲਾਂ ਮੇਰਾ ਇਹੀ ਪਲਾਨ ਸੀ ਵੀ ਜਦੋਂ ਮੈਂ ਆਸਟ੍ਰੇਲੀਆ ਵਾਪਿਸ ਆਵਾਂਗਾ ਤੇ ਆਪਣੀ ਮੈਰਿਜ ਰਜਿਸਟਰਡ ਵਗੈਰਾ ਕਰਾ ਕੇ ਤੇ ਫਿਰ ਨਾਲ ਹੀ ਉਹਨਾਂ ਦਾ ਇਕੱਠਾ ਅਪਲਾਈ ਕਰਾਂਗਾ।
ਤੇ ਇੱਥੇ ਕੀ ਕੰਮਕਾਰ ਕਰਦੇ ਹੋ ਤੇ ਤੁਹਾਡਾ ਇੱਥੇ ਵਾਪਸ ਪਰਤਣਾ ਕਿਉਂ ਇੰਨਾ ਜ਼ਿਆਦਾ ਜ਼ਰੂਰੀ ਆ, ਇੰਤਜ਼ਾਰ ਕਿਉਂ ਨਹੀਂ ਕੀਤਾ ਜਾ ਸਕਦਾ?
ਐਕਚੁਲੀ ਭਾਅ ਜੀ ਮੈਂ 457 ਵੀਜ਼ੇ ਤੇ ਆ, ਕਲੇਟਨ ਰੈਸਟੋਰੈਂਟ ਆ ਮਾਨੋਸਲਵਾ, ਤੇ ਉੱਥੋਂ ਮੈਂ ਸਪੌਂਸਰ ਆ, ਮੇਰਾ 457 ਵੀਜ਼ਾ, ਐਜ਼ ਏ ਕੁੱਕ ਮੈਂ ਉੱਥੇ ਕੰਮ ਕਰ ਰਿਹਾ ਲਾਸਟ 5 ਸਾਲ ਤੋਂ। ਤੇ ਹੁਣ ਥੋੜਾ ਜਿਹਾ ਇਹ ਸੀਨੀਅਰ ਕੁੱਕ ਐਜ਼ ਅ ਜੋਬ ਕਰਦਾ ਤੇ ਮੋਸਟ ਜ਼ਿਆਦਾ ਕੰਮ ਮੈਨੂੰ ਪਤਾ ਵਾ ਰੈਸਟੋਰੈਂਟ ਦਾ, ਤੇ ਫਿਰ ਮੇਰੇ ਮਾਲਕ ਨੂੰ ਵੀ ਵੀ ਇਹ ਵਾਪਸ ਆਵੇ ਤੇ ਐਗਜ਼ੈਂਪਸ਼ਨ ਅਪਲਾਈ ਕਰਨ ਦਾ ਵੀ ਸੋਚ ਰਹੇ ਆ
ਜੀ। ਤੇ ਜੇ ਤੁਸੀਂ ਐਗਜ਼ੈਂਪਸ਼ਨ ਅਪਲਾਈ ਕੀਤੀ ਤਾਂ ਉਹ ਕਿਸ ਬਿਨਾਹ ਤੇ ਕਰੋਗੇ ਫਿਰ?
ਉਹ ਇਸ ਕਰਕੇ ਵੀ ਮੇਰੀ ਆਪਣੇ ਮਾਲਕਾਂ ਨਾਲ ਗੱਲ ਹੋਈ ਵੀ ਇਸ ਟਾਈਮ ਉਹ ਬਸ ਟੇਕਵੇ ਕਰ ਰਹੇ ਆ 12 PM ਟਿਲ 12 AM, 12 ਘੰਟੇ ਲਈ ਰੈਸਟੋਰੈਂਟ ਖੋਲ ਰਹੇ ਆ। ਉਹਨਾਂ ਨੂੰ ਵੀ ਜ਼ਿਆਦਾ ਸਟਾਫ ਉਹ ਨਹੀਂ ਲਾ ਸਕਦੇ ਹੁਣ, ਥੋੜ੍ਹਾ ਜਿਹਾ ਇਸ ਕਰਕੇ ਥੋੜ੍ਹਾ ਮੰਦੇ 'ਚ ਚੱਲ ਰਿਹਾ ਵਾ ਬਿਜ਼ਨਸ ਵੀ। ਉਹਨਾਂ ਨੂੰ ਵੀ ਇੱਕ ਹੀ ਬੰਦਾ ਹੋਵੇ ਮੇਨ ਵੀ ਜਿਹੜਾ ਜ਼ਿਆਦਾ ਕੰਮ ਜਾਣਦਾ ਹੋਵੇ ਅਤੇ ਉਹਨੂੰ ਹੀ ਉਹ ਜ਼ਿਆਦਾ ਫਿਰ ਕੰਮ ਦੇ ਸਕਣ, ਕਿਉਂਕਿ ਇੱਕ ਤਾਂ ਮੈਂ ਆਲਰੇਡੀ ਉਹਨਾਂ ਦਾ ਪਰਮਾਨੈਂਟ ਇੰਪਲੋਈ ਹਾਂ ਅਤੇ ਉੱਥੇ ਫੁੱਲ ਟਾਈਮ ਜੋਬ ਕਰਦਾ ਵਾ, ਲੰਬੇ ਸਮੇਂ ਤੋਂ ਕਰਦਾ ਅਤੇ ਕੰਮ ਵੀ ਸਾਰਾ ਪਤਾ ਮੈਨੂੰ।
ਅਤੇ ਆਰਥਿਕ ਪੱਖੋਂ ਵੀ ਤੁਹਾਡਾ ਕਾਫੀ ਨੁਕਸਾਨ ਹੋਇਆ ਹੋਣਾ?
2 ਵਾਰੀ ਤਾਂ ਮੈਨੂੰ ਟਿਕਟ ਹੀ ਕਰਾਉਣੀ ਪਈ ਰਿਟਰਨ, ਫਿਰ ਸੈਕੰਡਲੀ ਜਿਹੜੇ ਘਰ ਦੀ ਲੀਜ਼ ਆ ਉਹ ਮੇਰੇ ਅਤੇ ਮੇਰੇ ਦੋਸਤ ਦੇ ਨਾਮ 'ਤੇ ਆ, ਅਤੇ ਅਸੀਂ ਆਲਰੇਡੀ ਆਲਮੋਸਟ ਲਾਈਕ $2,000 ਪੇ ਕਰਦੇ ਹਾਂ, ਕਲੇਟਨ ਸਾਊਥ ਰਹਿੰਦੇ ਹਾਂ। ਉਸ ਤੋਂ ਇਲਾਵਾ ਭਾਅ ਜੀ ਮੇਰੀ ਹੈਲਥ ਇੰਸ਼ੋਰੈਂਸ ਜਾਂਦੀ ਆ, 457 ਵੀਜ਼ਾ ਦੀ ਕੰਡੀਸ਼ਨ ਆ, ਐਵਰੀ 3 ਮੰਥ ਜਾਂਦਾ ਨੀਅਰਲੀ $350, ਅਤੇ ਫੋਨ ਬਿੱਲ ਆ, ਗੈਸ ਦਾ ਬਿੱਲ, ਸਾਰਾ ਕੁਛ, ਫਿਰ ਉਹ ਸਾਰਾ ਕੁਛ ਭਾਅ ਜੀ ਮੈਨੇਜ ਕਰਨਾ ਪੈਂਦਾ, ਫਿਲਹਾਲ ਤਾਂ ਬਹੁਤ ਔਖਾ ਹੋਇਆ ਪਿਆ ਵਾ।
ਤੁਹਾਨੂੰ ਲੱਗਦਾ ਕੋਈ ਉਮੀਦ ਦੀ ਕਿਰਨ ਜੇ ਐਗਜ਼ੈਂਪਸ਼ਨ ਕਿਸੇ ਹੋਰ ਨੂੰ ਮਿਲੀ ਆ ਤੁਹਾਡੇ ਵਾਲੇ ਵੀਜ਼ੇ ਤੇ, ਜਾਂ ਹਜੇ ਇਹ ਜੀ ਕੋਈ ਖਬਰ ਤੁਹਾਡੇ ਤੱਕ ਨਹੀਂ ਪਹੁੰਚੀ?
ਫਿਲਹਾਲ ਸਾਰੇ ਇਹੀ ਕਹਿ ਰਹੇ ਨੇ ਵੀ ਅਪਲਾਈ ਕਰ ਰਹੇ ਆ ਤੇ ਨਹੀਂ ਕਿਸੇ ਨੂੰ ਐਗਜ਼ੈਂਪਸ਼ਨ ਮਿਲ ਨਹੀਂ ਰਹੀ
ਜੀ। ਤੇ ਜੇ ਸਰਕਾਰ ਤੁਹਾਡੀ ਆਵਾਜ਼ ਸੁਣਦੀ ਹੋਵੇ ਤਾਂ ਕੀ ਕਹਿਣਾ ਚਾਹੋਗੇ?
ਮੈਂ ਬਸ ਭਾਅ ਜੀ ਉਹਨਾਂ ਨੂੰ ਇਹੋ ਕਹਿਣਾ ਚਾਹਾਂਗਾ ਵੀ ਸਾਡੇ ਲਈ ਵੀ ਜਿੱਦਾਂ ਪਰਮਾਨੈਂਟ ਸਿਟੀਜ਼ਨਸ ਵਾਸਤੇ ਸਾਡੀ ਸਕਿੱਲਡ ਵੀਜ਼ਾ ਵਾਸਤੇ ਕੁਛ ਨਾ ਕੁਛ ਪਲਾਨ ਕੀਤਾ ਜਾਵੇ ਤਾਂ ਜੋ ਅਸੀਂ ਵੀ ਆਪਣੇ ਵਾਪਸ ਕੰਮਾਂ 'ਤੇ ਆ ਸਕੀਏ ਅਤੇ ਆਪਣਾ ਕੰਮ ਕਾਰ ਸਟਾਰਟ ਕਰ ਸਕੀਏ। ਸਾਨੂੰ ਪਤਾ ਵਾ ਵੀ ਆਲਰੇਡੀ ਆਸਟ੍ਰੇਲੀਆ ਥੋੜ੍ਹਾ ਫਾਈਨੈਂਸ਼ੀਅਲੀ ਡਾਊਨ ਚੱਲ ਰਿਹਾ ਕੰਮ, ਅਸੀਂ ਵੀ ਸਿਸਟਮ ਨੂੰ ਸੈੱਟ ਕਰਨ ਦੀ, ਸਾਰਾ ਕੁਛ ਹਾਲਾਤਾਂ ਨੂੰ ਸੈੱਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ
ਜੀ। ਬਹੁਤ ਬਹੁਤ ਧੰਨਵਾਦ ਮਨਜਿੰਦਰ ਸਾਡੇ ਨਾਲ ਗੱਲ ਕਰਨ ਲਈ। ਉਮੀਦ ਕਰਦੇ ਹਾਂ ਕਿ ਹਾਲਾਤ ਬਿਹਤਰ ਹੋਣਗੇ ਅਤੇ ਤੁਸੀਂ ਜਲਦ ਵਾਪਸ ਪਰਤੋਗੇ। ਅੱਜ ਸਮਾਂ ਦੇਣ ਲਈ ਧੰਨਵਾਦ।
ਥੈਂਕ ਯੂ ਵੈਰੀ ਮੱਚ।
ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਸੰਦੀਪ ਬਰਾੜ ਹੋਣਾ ਨੇ ਪੰਜਾਬ ਤੋਂ ਸਾਂਝ ਬਣਾਈ ਹੈ। ਉਹ ਆਸਟ੍ਰੇਲੀਆ ਰਹਿੰਦੇ ਨੇ ਅਤੇ ਕਿਸੇ ਸਿਲਸਿਲੇ 'ਚ ਭਾਰਤ ਗਏ ਹੋਏ ਸੀ। ਹਾਲ ਹੀ ਵਿੱਚ ਜਿਹੜੀਆਂ ਯਾਤਰਾ ਨਾਲ ਸੰਬੰਧਿਤ ਪਾਬੰਦੀਆਂ ਲੱਗੀਆਂ ਨੇ, ਟਰੈਵਲ ਰਿਸਟ੍ਰਿਕਸ਼ਨਸ ਨੇ ਸਰਕਾਰ ਵੱਲੋਂ ਲਾਈਆਂ ਗਈਆਂ, ਉਹਦੇ ਨਾਲ ਉਹ ਵੀ ਪ੍ਰਭਾਵਿਤ ਹੋਏ ਨੇ। ਆਓ ਜਾਣਦੇ ਹਾਂ ਪੂਰਾ ਮਾਜਰਾ ਉਹਨਾਂ ਦੀ ਜ਼ੁਬਾਨੀ। ਹਾਂਜੀ ਸੰਦੀਪ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਦੱਸੋਗੇ ਕਿਹੜੇ ਵੀਜ਼ੇ 'ਤੇ ਹੋ ਅਤੇ ਤੁਸੀਂ ਇਸ ਵੇਲੇ ਪੰਜਾਬ ਦੇ ਕਿਹੜੇ ਹਿੱਸੇ ਤੋਂ ਗੱਲ ਕਰ ਰਹੇ ਹੋ?
ਹਾਂਜੀ ਮੈਂ ਆਪਣਾ ਸਕਿੱਲ ਵੀਜ਼ਾ 'ਤੇ ਹਾਂ, ਜਿਹੜੇ ਸਭ ਕਲਾਸ ਹੈਗੀ 489, ਅਤੇ ਮੈਂ ਪੰਜਾਬ ਤੋਂ ਆਪਣੇ ਫਰੀਦਕੋਟ ਜ਼ਿਲ੍ਹੇ ਤੋਂ ਗੱਲ ਕਰ ਰਹੇ ਹਾਂ।
ਮੈਨੂੰ ਥੋੜ੍ਹਾ ਜਿਹਾ ਦੱਸੋਗੇ ਕਿਹੜੀ ਵੀਜ਼ਾ ਕੈਟੇਗਰੀ ਹੈ?
ਹਾਂਜੀ ਇਹ ਆਪਣਾ ਮਤਲਬ ਪ੍ਰੋਵੀਜ਼ਨਲ ਵੀਜ਼ਾ ਹੁੰਦਾ, ਆਫਟਰ ਤੁਹਾਡੀ ਜਦੋਂ TR ਵਗੈਰਾ ਫਿਨਿਸ਼ ਹੋ ਜਾਂਦੀ ਹੈ, ਅਤੇ ਮਤਲਬ ਪਾਸਵੇ ਤੋਂ PR ਹੁੰਦਾ, 2 ਸਾਲ ਤੁਸੀਂ ਇਹਦੇ ਵਿੱਚ ਰੀਜਨਲ ਦੇ ਵਿੱਚ ਰਹਿਣਾ ਹੁੰਦਾ ਤੇ ਉਸ ਤੋਂ ਬਾਅਦ ਤੁਹਾਡੀ ਪੀਆਰ ਹੋ ਜਾਂਦੀ ਹੁੰਦੀ ਹੈ।
ਤੇ ਕਿੱਥੇ ਰਿਹਾਇਸ਼ ਤੁਹਾਡੀ?
ਕੰਮ ਕਰਨ ਹਾਂਜੀ ਮੈਂ ਬੈਂਡੀਗੋ ਰਹਿੰਦਾ ਸੀ ਤੇ ਉੱਥੇ ਬੈਂਡੀਗੋ ਮਾਜ਼ਦਾ ਦੇ ਵਿੱਚ ਹੀ ਮੈਂ ਆਪਣਾ ਟੈਕਨੀਸ਼ੀਅਨ ਦਾ ਕੰਮ ਕਰ ਰਿਹਾ ਆਪਣੀ ਫੀਲਡ ਦੇ ਵਿੱਚ ਫਿਟਨੈਸ ਸਟੱਡੀ ਕੀਤੀ ਹੋਈ ਆ ਤੇ ਪਿਛਲੇ ਮੈਨੂੰ ਪਹਿਲਾਂ ਮੈਂ ਇੱਥੇ ਆਪਣੇ ਸਿਟੀ ਮਾਜ਼ਦਾ ਕੰਮ ਕਰਦਾ ਹੁੰਦਾ ਸੀ ਮੈਲਬਰਨ ਦੇ ਵਿੱਚ ਹੀ ਫਿਰ ਮੈਨੂੰ ਵੀਜ਼ਾ ਆ ਗਿਆ ਤੇ ਮੈਨੂੰ ਮੂਵ ਆਉਣਾ ਪਿਆ ਤੇ ਮੈਂ ਉੱਥੇ ਰਹਿ ਲਿਆ ਤੇ ਆਪਣਾ ਰੈਂਟ ਤੇ ਹਾਊਸ ਹੈ ਉੱਥੇ ਰਹਿ ਰਹੇ ਹਾਂ ਬੈਂਡੀਗੋ।
ਤੇ ਕਿਸ ਸਿਲਸਿਲੇ 'ਚ ਤੁਸੀਂ ਭਾਰਤ ਗਏ ਹੋਏ ਸੀ?
ਇਹ ਤਾਂ ਇੱਦਾਂ ਹੋਇਆ ਜੀ ਮੈਨੂੰ 6 ਸਾਲ ਹੋ ਗਏ ਸੀ ਆਪਣੇ ਇੱਥੇ ਆਸਟ੍ਰੇਲੀਆ ਆਏ ਹੋਏ ਤੇ ਥੋੜ੍ਹਾ ਜਿਹਾ ਆਪਾਂ ਵੀਜ਼ਿਆਂ ਤੋਂ ਰਿਲੈਕਸ ਹੋਏ ਤੇ ਸੋਚਿਆ ਵੀ ਚਲੋ ਹੁਣ ਇੰਡੀਆ ਫੈਮਿਲੀ ਨੂੰ ਮਿਲਾਂਗੇ ਤੇ 6 ਸਾਲ ਬਾਅਦ ਲਈ ਗਿਆ ਸੀ ਮੈਂ 25 ਦਿਨ ਦੇ ਲਈ ਤੇ 1 ਤਰੀਕ ਨੂੰ ਮੇਰਾ ਇੱਥੇ ਮੈਂ ਪਹੁੰਚਿਆ 1 ਮਾਰਚ ਨੂੰ ਤੇ 26 ਦੀ ਮੇਰੀ ਵਾਪਸੀ ਸੀ ਤੇ 20 ਨੂੰ ਆਪਣੇ ਬਾਰਡਰ ਕਲੋਜ਼ ਹੋ ਗਏ ਤੇ ਉਸ ਤੋਂ ਬਾਅਦ ਬਸ ਟਿਕਟ ਕਈ ਤੇ ਆਏ ਨੇ।
ਤੁਸੀਂ ਦੱਸ ਰਹੇ ਸੀ ਕਿ ਤੁਹਾਡੀ ਮੇਰਾ ਖਿਆਲ ਪਾਰਟਨਰ ਵੀ ਆਸਟ੍ਰੇਲੀਆ ਰਹਿੰਦੇ ਨੇ ਉਹ ਵੀ?
ਹਾਂਜੀ ਉਹ ਵੀ ਆਸਟ੍ਰੇਲੀਆ ਰਹਿੰਦੇ ਨੇ ਤੇ ਉਹਨਾਂ ਨੇ ਆਪਣਾ ਨਰਸਿੰਗ ਦਾ ਡਿਪਲੋਮਾ ਕੀਤਾ ਹੋਇਆ ਤੇ ਉਹ ਇਸ ਟਾਈਮ ਪੀਸੀਏ ਦਾ ਕੰਮ ਕਰਦੇ ਸੀਗੇ ਵਿਕਟੋਰੀਆ ਦੇ ਵਿੱਚ ਹੀ।
ਤੋਂ ਇੱਕ ਤਰ੍ਹਾਂ ਨਾਲ ਫਰੰਟ ਲਾਈਨ ਕਾਮੇ ਨੇ ਉਹ ਵੀ ਫਰੰਟ ਲਾਈਨ ਵਰਕਰ ਨੇ ਆਸਟ੍ਰੇਲੀਆ 'ਚ ਤੇ ਉਹ ਵੀ ਇਸ ਵੇਲੇ ਪੰਜਾਬ ਵਿੱਚ ਫਸੇ ਹੋਏ ਨੇ?
ਉਹ ਵੀ ਇੱਥੇ ਨਾਲ ਹੀ ਆਏ ਸੀ ਮੇਰੇ ਤੇ ਵਾਪਸ ਇਕੱਠਾ ਨਹੀਂ ਆਉਣਾ ਸੀ ਤੇ ਫਿਰ ਦੋਨਾਂ ਦੇ ਜਦੋਂ ਉਹ ਵੀ ਟੈਂਪਰੇਰੀ ਵੀਜ਼ਾ ਸੀ ਹੋਏ ਦੋਨਾਂ ਦਾ ਸਕਿੱਲਡ ਵੀਜ਼ਾ ਤੇ ਇਸੇ ਕਰਕੇ ਉਹਨਾਂ ਦੀ ਵਾਪਸੀ ਨਹੀਂ ਆਉਣਾ।
ਉਹ ਵੀ 489 ਵੀਜ਼ਾ ਕੈਟੇਗਰੀ ਹੈ ਉਹਨਾਂ ਦੀ?
ਹਾਂਜੀ।
ਤੇ ਇਸ ਸਿਲਸਿਲੇ 'ਚ ਕਿਹਾ ਜਾ ਰਿਹਾ ਕਿ ਕੁਛ ਕੁ ਕੇਸ ਨੇ ਕੁਛ ਮੱਦਾਂ ਨੇ ਜਿਨ੍ਹਾਂ ਦੇ ਤਹਿਤ ਤੁਸੀਂ ਰਾਹਤ ਲੈ ਸਕਦੇ ਹੋ ਸਰਕਾਰ ਤੋਂ ਐਗਜ਼ੰਪਸ਼ਨ ਲੈ ਸਕਦੇ ਹੋ, ਤੁਸੀਂ ਕੋਸ਼ਿਸ਼ ਕੀਤੀ ਉਸ ਬਾਰੇ ਆਹ ਵਜ੍ਹਾ ਜਿਹਦੇ ਕਰਕੇ ਅਸੀਂ ਵਾਪਸ ਪਰਤਣਾ ਚਾਹੁੰਦੇ ਹਾਂ?
ਹਾਂਜੀ ਅਸੀਂ ਦੋਨਾਂ ਨੇ ਕੋਸ਼ਿਸ਼ ਕੀਤੀ ਸੀ ਆਪਣੇ ਇੰਪਲੋਇਰਸ ਤੋਂ ਲੈਟਰ ਵੀ ਲਈਆਂ ਸੀ ਵੀ ਲੈਟਰ ਹੈਡ ਤੇ ਵੀ ਤੁਹਾਨੂੰ ਇਹਨਾਂ ਵਰਕਰ ਦੀ ਲੋੜ ਹੈ ਕਿਉਂਕਿ ਤੁਹਾਨੂੰ ਪਤਾ ਰੀਜਨਲ ਦੇ ਵਿੱਚ ਚੰਗੇ ਸਕਿੱਲਡ ਵਰਕਰ ਉਹਨਾਂ ਕੋਲ ਵੀ ਥੋੜ੍ਹੇ ਜਿਹੇ ਇੱਦਾਂ ਘੱਟ ਹੁੰਦੇ ਆ ਤੇ ਉਹਨਾਂ ਨੂੰ ਵੀ ਹੁਣ ਮੇਰੇ ਤੇ ਲਾਇਆ ਕਰਦੇ ਆ ਤੇ ਉੱਧਰੋਂ ਮੇਰੇ ਮਤਲਬ ਜੋ ਪਾਰਟਨਰ ਉਹਨਾਂ ਦਾ ਵੀ ਇਹੀ ਕੰਮ ਮਤਲਬ ਫਰੰਟ ਲਾਈਨ ਦੇ ਹੋਣ ਦੇ ਕਰਕੇ ਉਹਨਾਂ ਤੋਂ ਵੀ ਉਹਨਾਂ ਨੂੰ ਵੀ ਲੈਟਰ ਮਿਲੀ ਹੈ ਵੀ ਤੁਸੀਂ ਆਓ ਪਰ ਹੁਣ ਜਦੋਂ ਐਗਜ਼ੰਪਸ਼ਨ ਸਾਡੀ ਮੰਨੀ ਨਹੀਂ ਗਈ ਫਿਰ ਅਸੀਂ ਇੱਥੇ ਹਲੇ ਬੈਠੇ।
ਤੇ ਉਹ ਐਗਜ਼ੰਪਸ਼ਨ ਸਰਕਾਰ ਵੱਲੋਂ ਰਿਜੈਕਟ ਕਰਤੀ ਵੀਜ਼ਾ ਅਥਾਰਟੀਜ਼ ਵੱਲੋਂ ਜਾਂ ਹਜੇ ਤੁਸੀਂ ਪਾਈ ਹੋਈ ਹੈ?
ਨਹੀਂ ਰਿਜੈਕਟ ਹੋ ਗਈ ਸੀ।
ਉਹਨਾਂ ਨੇ ਕੋਈ ਕਾਰਨ ਵੀ ਦੱਸਿਆ ਕਿ ਕਿਉਂ ਰਿਜੈਕਟ ਕਰ ਰਹੇ ਹਾਂ ਜਾਂ ਸਿੰਪਲ ਇਹ ਇੱਕ ਬਲੰਟ ਸਟੇਟਮੈਂਟ ਆਉਂਦੀ ਹੈ ਕਿ ਰਿਜੈਕਟਡ?
ਕਾਰਨ ਉਹਨਾਂ ਦਾ ਇਹੀ ਹੈ ਦੋਨੋਂ ਵਾਰ ਵੀ ਆਪਣੇ ਇਹ ਜਿਹੜੀਆਂ ਸਾਡੀਆਂ ਗਾਈਡਲਾਈਨਸ ਉਹਨਾਂ ਤੋਂ ਬਾਹਰ ਹੈ ਤੇ ਅਸੀਂ ਨਹੀਂ ਦੇ ਸਕਦੇ।
ਜੇ ਸਰਕਾਰ ਤੁਹਾਡੀ ਆਵਾਜ਼ ਸੁਣਦੀ ਹੋਵੇ ਤਾਂ ਕੀ ਅਪੀਲ ਕਰਨੀ ਚਾਹੋਗੇ?
ਤੇ ਇਹ ਅਪੀਲ ਕਰਾਂਗੇ ਵੀ ਜਿਹੜੇ ਵੀ ਜਿਵੇਂ ਸਕਿੱਲਡ ਵਰਕਰ ਜਿੱਦਾਂ ਵੀ ਇਹਨਾਂ ਦੇ ਸਾਰਿਆਂ ਦੇ ਇੱਧਰ ਹਾਊਸ ਰੈਂਟ ਤੇ ਇਹਨਾਂ ਦੀਆਂ ਜੋਬ ਜਿਹਨਾਂ ਦੀਆਂ ਚੱਲ ਰਹੀਆਂ ਤੇ ਸਾਰਾ ਕੁਛ ਕਿਉਂਕਿ ਕੋਈ ਬੰਦੇ ਇੱਥੇ 5-5-6-6 ਸਾਲ ਤੋਂ ਜਿਵੇਂ ਵੀ ਰਹਿ ਰਹੇ ਆ ਹਨਾ ਤੇ ਉਹਨਾਂ ਦੀਆਂ ਜੋਬਸ ਵਗੈਰਾ ਸਭ ਕੁਛ ਇੱਧਰ ਹੀ ਹੈ ਇਸ ਟਾਈਮ ਤਾਂ ਤੇ ਹੁਣ ਉੱਧਰੋਂ ਫਸੇ ਹੋਏ ਆ ਉੱਧਰ ਉਹਨਾਂ ਕੋਲ ਆਪਣੀਆਂ ਸੇਵਿੰਗਸ ਇੱਧਰ ਲਾ ਰਹੇ ਆ ਜੋ ਕਿ ਇਸ ਟਾਈਮ ਆਸਟ੍ਰੇਲੀਆ 'ਚ ਕੰਮ ਆ ਸਕਦੀਆਂ ਤੇ ਉਹਨਾਂ ਨੂੰ ਬੈਠੇ ਰੈਂਟ ਪੇ ਕਰਨਾ ਪੈ ਰਿਹਾ ਕਿਸ਼ਤਾਂ ਜਾ ਰਹੀਆਂ ਗੱਡੀਆਂ ਦੀਆਂ ਵੀ ਤੇ ਹੋਰ ਵੀ ਕਈ ਬਿੱਲ ਤੁਹਾਨੂੰ ਪਤਾ ਹੀ ਜਿੱਦਾਂ ਹੁੰਦੇ ਸਾਰੇ ਉਹ ਜਾ ਰਹੇ ਤੇ ਇਸ ਤੋਂ ਵਾਪਸ ਹੀ ਆਉਣਾ ਚਾਹੁੰਦੇ ਜਿੰਨੀ ਜਲਦੀ ਹੋ ਸਕੇ।
ਜੀ ਬਹੁਤ ਬਹੁਤ ਮਿਹਰਬਾਨੀ ਸੰਦੀਪ ਸਾਡੇ ਨਾਲ ਗੱਲਬਾਤ ਕਰਨ ਲਈ, ਧੰਨਵਾਦ।
ਥੈਂਕ ਯੂ।
Want to hear more stories like this? Listen on Apple Podcasts, Google Podcasts, Spotify, or wherever you get your podcasts from.